ਤੁਸੀਂ ਹੋ SBS ਪੰਜਾਬੀ ਦੇ ਨਾਲ।
ਜੇਕਰ ਤੁਸੀਂ ਵੀ ਡਾਕ ਰਾਹੀਂ ਆਪਣੀ ਰੱਖੜੀ ਜਾਂ ਫਿਰ ਰੱਖੜੀ ਦੇ ਨਾਲ ਆਉਣ ਵਾਲੇ ਤੋਹਫ਼ਿਆਂ ਦੀ ਉਡੀਕ ਕਰ ਰਹੇ ਹੋ ਤੇ ਹੋ ਸਕਦਾ ਹੈ ਕਿ ਤੁਹਾਡਾ ਪਾਰਸਲ ਬਾਰਡਰ ਸਿਕਿਉਰਿਟੀ ਵੱਲੋਂ ਰੋਕ ਲਿਆ ਗਿਆ ਹੋਵੇ। ਇਸ ਤਿਉਹਾਰ ਤੋਂ ਪਹਿਲਾਂ ਸਰਕਾਰ ਵੱਲੋਂ ਇੱਕ ਜੈਵਿਕ ਸੁਰੱਖਿਆ ਚੇਤਾਵਨੀ ਭਾਵ ਕਿ ਬਾਇਓ ਸੇਫਟੀ ਅਲਰਟ ਜਾਰੀ ਕੀਤਾ ਗਿਆ। ਇਸ ਚੇਤਾਵਨੀ ਦੇ ਤਹਿਤ ਰੱਖੜੀ ਦੇ ਨਾਲ ਭੇਜੇ ਜਾਣ ਵਾਲੇ ਚਾਵਲ ਤਿਲਕ ਦੇ ਨਾਲ ਨਾਲ ਕਈ ਰੱਖੜੀਆਂ, ਖਾਸ ਕਰਕੇ ਉਹ ਜੋ ਕਿਸੇ ਤਰ੍ਹਾਂ ਦੇ ਬੀਜ ਜਾਂ ਫੁੱਲ ਜਾਂ ਕਿਸੇ ਧਾਗੇ ਦੀ ਵਰਤੋਂ ਕਰਕੇ ਬਣਾਈ ਗਈ ਹੋਵੇ, ਆਸਟ੍ਰੇਲੀਆ ਦੇ ਅੰਦਰ ਸ਼ਾਮਲ ਨਹੀਂ ਕੀਤੀ ਜਾ ਸਕਦੀ। ਇਸ ਦੇ ਤਹਿਤ ਨਾ ਸਿਰਫ ਡਾਕ ਰੋਕੀ ਜਾ ਸਕਦੀ ਹੈ ਸਗੋਂ ਵੱਡੇ ਜੁਰਮਾਨੇ ਵੀ ਲਗਾਏ ਜਾ ਸਕਦੇ ਨੇ। ਅਜਿਹੇ ਵਿੱਚ ਰੱਖੜੀ ਤੇ ਉਹਦੇ ਨਾਲ ਆਉਣ ਵਾਲੇ ਪਿਆਰ ਤੇ ਤੋਹਫ਼ਿਆਂ ਨੂੰ ਹਾਸਲ ਕਰਨ ਦਾ ਸਹੀ ਤਰੀਕਾ ਕਿਹੜਾ ਹੈ, ਦੱਸਣ ਦੇ ਲਈ ਹਾਜ਼ਰ ਹਾਂ SBS ਪੰਜਾਬੀ ਤੋਂ ਮੈਂ ਸ਼ਾਇਨਾ ਕਾਲਰਾ। ਰੱਖੜੀ ਦੇ ਤਿਉਹਾਰ ਤੋਂ ਪਹਿਲਾਂ ਖੇਤੀਬਾੜੀ ਵਿਭਾਗ ਵੱਲੋਂ ਇੱਕ ਚੇਤਾਵਨੀ ਜਾਰੀ ਕੀਤੀ ਗਈ ਹੈ। ਆਓ ਪਹਿਲਾਂ ਸੁਣਦੇ ਹਾਂ ਉਸ ਚੇਤਾਵਨੀ ਦਾ ਪੰਜਾਬੀ ਅਨੁਵਾਦ।
ਜੇਕਰ ਤੁਸੀਂ ਡਾਕ ਰਾਹੀਂ ਰੱਖੜੀ ਦੇ ਤੋਹਫ਼ਿਆਂ ਦੀ ਉਮੀਦ ਕਰ ਰਹੇ ਹੋ ਤਾਂ ਵਿਦੇਸ਼ਾਂ ਵਿੱਚ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਕਹੋ ਕਿ ਉਹ ਇਹ ਜਾਂਚ ਕਰਨ ਕਿ ਡਾਕ ਰਾਹੀਂ ਭੇਜੇ ਜਾ ਰਹੇ ਉਤਪਾਦਾਂ ਨੂੰ ਆਸਟ੍ਰੇਲੀਆ ਵਿੱਚ ਦਾਖਲ ਹੋਣ ਦੀ ਇਜਾਜ਼ਤ ਹੈ। ਡਾਕ ਉੱਤੇ ਡਾਕ ਘੋਸ਼ਣਾ ਲੇਬਲ ਵਿੱਚ ਸਾਰੀਆਂ ਸਮੱਗਰੀਆਂ ਨੂੰ ਸਹੀ ਢੰਗ ਨਾਲ ਸੂਚੀਬੱਧ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਸਰਹੱਦ ਤੇ ਉਹਨਾਂ ਦਾ ਮੁਲਾਂਕਣ ਕੀਤਾ ਜਾ ਸਕੇ। ਜੇਕਰ ਤੁਸੀਂ ਆਪਣੇ ਐਲਾਨ ਸਮੇਂ ਜਾਂ ਕਿਸੇ ਬਾਇਓ ਸੁਰੱਖਿਆ ਅਧਿਕਾਰੀ ਨਾਲ ਗੱਲ ਕਰਦੇ ਸਮੇਂ ਗਲਤ ਜਾਂ ਗੁੰਮਰਾਹਕੁੰਨ ਜਾਣਕਾਰੀ ਪ੍ਰਦਾਨ ਕਰਦੇ ਹੋ ਜਾਂ ਜੇਕਰ ਤੁਸੀਂ ਸਮਾਨ ਬਾਰੇ ਸਵਾਲਾਂ ਦੇ ਜਵਾਬ ਦੇਣ ਜਾਂ ਕਿਸੇ ਬਾਇਓ ਸੁਰੱਖਿਆ ਅਧਿਕਾਰੀ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹਿੰਦੇ ਹੋ ਤਾਂ ਹੋ ਸਕਦਾ ਹੈ ਕਿ ਤੁਹਾਨੂੰ ਬਾਇਓ ਸੁਰੱਖਿਆ ਐਕਟ 2015 ਦੇ ਤਹਿਤ ਸਜ਼ਾ ਦਿੱਤੀ ਜਾਵੇ। ਸਜ਼ਾਵਾਂ ਦੇ ਵਿੱਚ ਉਲੰਘਣਾ ਨੋਟਿਸ, ਸਿਵਲ ਜੁਰਮਾਨੇ ਅਤੇ ਅਪਰਾਧਿਕ ਮੁਕੱਦਮਾ ਸ਼ਾਮਲ ਹੋ ਸਕਦਾ ਹੈ।
ਪਰ ਜੇ ਤੁਸੀਂ ਸੋਚ ਰਹੇ ਹੋ ਕਿ ਜੇਕਰ ਰੱਖੜੀ ਸੋਹਣੀ ਤਰ੍ਹਾਂ ਪੈਕ ਕੀਤੀ ਗਈ ਹੋਵੇ ਤਾਂ ਉਹ ਫੜੀ ਕਿਵੇਂ ਜਾਵੇਗੀ, ਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਆਸਟ੍ਰੇਲੀਆ ਦੇ ਬਾਇਓ ਸਿਕਿਉਰਿਟੀ ਵਿਭਾਗ ਵੱਲੋਂ ਵਿਦੇਸ਼ਾਂ ਤੋਂ ਆਉਣ ਵਾਲੇ ਸਾਰੇ ਤੋਹਫ਼ਿਆਂ ਦੀ ਐਕਸਰੇ ਦੇ ਨਾਲ, ਸੁੰਘਣ ਵਾਲੇ ਕੁੱਤਿਆਂ ਅਤੇ ਹੋਰ ਕਈ ਤਰੀਕਿਆਂ ਦੇ ਨਾਲ ਜਾਂਚ ਕੀਤੀ ਜਾਂਦੀ ਹੈ ਤੇ ਜਿਹੜੇ ਤੋਹਫ਼ੇ ਆਸਟ੍ਰੇਲੀਆ ਦੇ ਲੋਕਾਂ, ਵਾਤਾਵਰਣ ਜਾਂ ਇੱਥੇ ਦੇ ਪੰਛੀ ਅਤੇ ਪੌਦਿਆਂ ਦੇ ਲਈ ਖਤਰਾ ਹੋ ਸਕਦੇ ਨੇ, ਅਜਿਹੀਆਂ ਚੀਜ਼ਾਂ ਨੂੰ ਉੱਥੇ ਹੀ ਨਸ਼ਟ ਕਰ ਦਿੱਤਾ ਜਾਂਦਾ। SBS ਪੰਜਾਬੀ ਦੇ ਨਾਲ ਗੱਲ ਕਰਦਿਆਂ ਬਾਇਓ ਸਿਕਿਉਰਿਟੀ ਆਸਟ੍ਰੇਲੀਆ ਤੋਂ ਰਾਜਵੀਰ ਸਿੰਘ ਨੇ ਦੱਸਿਆ ਕਿ ਭਾਈਚਾਰਕ ਮੌਕਿਆਂ ਉੱਤੇ ਵਿਦੇਸ਼ਾਂ ਤੋਂ ਆਉਣ ਵਾਲੇ ਜ਼ਿਆਦਾਤਰ ਤੋਹਫ਼ੇ ਪਾਬੰਦੀ ਸ਼ੁਦਾ ਸਮੱਗਰੀ ਸ਼ਾਮਲ ਹੋਣ ਦੇ ਕਾਰਨ ਉੱਥੇ ਹੀ ਰੋਕ ਦਿੱਤੇ ਜਾਂਦੇ ਨੇ ਅਤੇ ਉਹਨਾਂ ਨੂੰ ਨਸ਼ਟ ਕੀਤਾ ਜਾਂਦਾ।
ਉਹ ਆਈਟਮਾਂ ਜਿਹੜੀਆਂ ਲੋਕੀ ਤਿਉਹਾਰ ਤੇ ਭੇਜਦੇ ਰੱਖੜੀ ਤੇ, ਉਹਨਾਂ ਵਿੱਚ ਨੋਰਮਲੀ ਕੀ ਹੁੰਦਾ ਹੈ ਕਿ ਜਿਸ ਤਰ੍ਹਾਂ ਇਹ ਇੱਕ ਟ੍ਰੈਡੀਸ਼ਨਲ ਤਿਉਹਾਰ ਹੈਗਾ ਹੈ, ਇਹਦੇ ਵਿੱਚ ਲੋਕੀ ਚਾਵਲ ਤੇ ਕਣਕ ਤੇ ਕੁਛ ਸੁੱਕੇ ਫਲ ਤੇ ਨਟਸ ਵਗੈਰਾ ਇਹ ਨਾਲ ਪਾਰਸਲ ਦੇ ਨਾਲ ਭੇਜਦੇ ਨੇ। ਕੁਛ ਮਿਠਾਈਆਂ ਵੀ ਆਉਂਦੀਆਂ ਨੇ, ਮਿਠਾਈਆਂ ਤਾਂ ਚਲੋ ਖੈਰ ਇੰਨੇ ਲੰਬੇ ਸਮੇਂ ਤੱਕ ਕਈ ਵਾਰੀ ਖਰਾਬ ਹੋ ਜਾਂਦੀਆਂ ਨੇ, ਪਰ ਫਿਰ ਵੀ ਲੋਕੀ ਸ਼ਗਨ ਦੇ ਤੌਰ ਤੇ ਇਹ ਚੀਜ਼ਾਂ ਨੂੰ ਭੇਜਦੇ ਨੇ। ਜਿਹੜੀਆਂ ਵੀ ਆਈਟਮਾਂ ਪੌਦਿਆਂ ਤੋਂ, ਜਾਨਵਰਾਂ ਤੋਂ ਮੀਨਜ਼ ਕਿ ਜਿੱਦਾਂ ਦੁੱਧ ਆ, ਇਹ ਐਨੀਮਲ ਪ੍ਰੋਡਕਟ, ਇਹ ਚੀਜ਼ਾਂ ਜਿਹੜੀਆਂ ਨੇ ਇਹ ਜਿਹੜੀਆਂ ਇਹ ਰੋਕੀਆਂ ਜਾਂਦੀਆਂ ਨੇ। ਜਿਹੜੀਆਂ ਆਈਟਮਾਂ ਤੁਸੀਂ ਭੇਜ ਸਕਦੇ ਹੋ ਰੱਖੜੀ ਦੇ ਨਾਲ, ਉਹ ਇਹੋ ਹੀ ਭੇਜੋ ਕਿ ਕੋਟਨ ਦੇ ਧਾਗੇ ਨੇ, ਕੋਈ ਹੋਰ ਆਰਟੀਫਿਸ਼ਲ ਆਈਟਮ ਨੇ ਜਿਹਦੇ ਵਿੱਚ ਕੋਈ ਬੀਜ ਨਾ ਹੋਣ, ਕੋਈ ਕੁਦਰਤੀ ਜਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਆਈਟਮਾਂ ਨਾ ਹੋਣ। ਜਿਹੜੇ ਲੋਕ ਆਸਟ੍ਰੇਲੀਆ ਦੇ ਵਿੱਚ ਰਹਿ ਰਹੇ ਨੇ ਉਹਨਾਂ ਵਿੱਚੋਂ ਬਹੁਤੇ ਲੋਕ ਜਾਣੂ ਨੇ, ਕਿਉਂਕਿ ਉਹਨਾਂ ਦਾ ਵਾਹ ਪਿਆ ਹੈ ਏਅਰਪੋਰਟ ਦੇ ਥਰੂ ਜਾਂ ਮੇਲ ਸੈਂਟਰ ਦੇ ਥਰੂ ਕਿ ਜਿਹੜੀਆਂ ਚੀਜ਼ਾਂ ਨਹੀਂ ਆਉਂਦੀਆਂ ਔਰ ਕਿਹੜੀਆਂ ਚੀਜ਼ਾਂ ਰੋਕੀਆਂ ਜਾਂਦੀਆਂ ਨੇ, ਕਿਹੜੀਆਂ ਚੀਜ਼ਾਂ ਜ਼ਿਆਦਾ ਟਾਈਮ ਲਾਉਂਦੀਆਂ ਪਾਰਸਲ ਤੇ। ਮੈਂ ਉਹਨਾਂ ਸਾਰਿਆਂ ਨੂੰ, ਸਰੋਤਿਆਂ ਨੂੰ ਰਿਕੁਐਸਟ ਕਰੂੰਗਾ ਕਿ ਜਿਸ ਤਰ੍ਹਾਂ ਜੇ ਤੁਸੀਂ ਆਲਰੇਡੀ ਜਾਣੂ ਹੈ ਨਾ, ਤੇ ਪਲੀਜ਼ ਤੁਸੀਂ ਫੋਨ ਕਰਕੇ ਮੇਕ ਸ਼ੋਰ ਕਰੋ ਕਿ ਜਿਹੜਾ ਤੁਹਾਡਾ ਰਿਸ਼ਤੇਦਾਰ, ਤੁਹਾਡੀ ਭੈਣ ਰੱਖੜੀ ਭੇਜ ਰਹੀ ਹੈ ਤੁਹਾਡੇ ਵਾਸਤੇ, ਉਹਨਾਂ ਨੂੰ ਡਬਲ ਕਨਫਰਮ ਕਰੋ ਕਿ ਬਈ ਰੱਖੜੀ ਦੇ ਵਿੱਚ ਇਹ ਚੀਜ਼ਾਂ ਨਾ ਭੇਜਿਓ। ਜਿੰਨੀਆਂ ਵੀ ਆਪਣੀਆਂ ਇੰਡੀਅਨ ਗਰੋਸਰੀ ਦੁਕਾਨਾਂ ਹੈ ਸਾਰਿਆਂ ਦੇ ਉੱਪਰ ਰੱਖੜੀਆਂ ਜਿਹੜੀਆਂ ਨੇ ਅਵੇਲੇਬਲ ਹੁੰਦੀਆਂ ਨੇ। ਤੁਸੀਂ ਇੱਦਾਂ ਵੀ ਕਰ ਸਕਦੇ ਹੋ ਕਿ ਭੈਣ ਨੂੰ ਜੋ ਗਿਫਟ ਦੇਣਾ, ਜੋ ਜਿਸ ਤਰ੍ਹਾਂ ਵੀ ਆਪਣਾ ਰੀਤੀ ਰਿਵਾਜ ਹੈ ਠੀਕ ਹੈ, ਪਰ ਤੁਸੀਂ ਭੈਣ ਦੇ ਬਿਹਾਫ ਤੇ ਤੁਸੀਂ ਸਾਰਾ ਸਮਾਨ ਇੱਥੋਂ ਵੀ ਖਰੀਦ ਸਕਦੇ ਹੋ। ਪਰ ਅਗਰ ਤੁਸੀਂ ਉੱਥੋਂ ਐਕਸਪੈਕਟ ਕਰ ਰਹੇ ਹੋ, ਉਹਨਾਂ ਨੂੰ ਜਾਣੂ ਕਰੋ ਕਿ ਬਈ ਇਹ ਪਾਬੰਦੀ ਸ਼ੁਦਾ ਆਈਟਮਾਂ ਨੇ, ਇਹ ਪਹਿਲੀ ਗੱਲ ਤੇ ਇੱਥੇ ਪਹੁੰਚਣੀਆਂ ਨੇ, ਨੰਬਰ ਦੋ ਤੇ ਤੁਹਾਡੀ ਰੱਖੜੀ ਜਿਹੜੀ ਹੈ ਉਹ ਵੀ ਜਿਹੜੀ ਹੈ ਟਾਈਮ ਸਿਰ ਨਹੀਂ ਪਹੁੰਚੇਗੀ, ਤੇ ਇਸ ਕਰਕੇ ਨਿਰਾਸ਼ ਹੋਣ ਦੇ ਨਾਲੋਂ, ਲੇਟ ਹੋਣ ਦੇ ਨਾਲੋਂ ਬੈਟਰ ਹੈ ਕਿ ਆਪਣੇ ਭੈਣਾਂ ਨੂੰ, ਆਪਣੇ ਫੈਮਿਲੀ ਮੈਂਬਰਾਂ ਨੂੰ ਜਾਗਰੂਕ ਕਰੋ ਜਿਹੜੇ ਕਿ ਇੰਡੀਆ 'ਚ ਬੈਠੇ ਨੇ, ਕੋਈ ਹੋ ਸਕਦਾ ਹੋਰ ਵੀ ਕੰਟਰੀਆਂ 'ਚ ਬੈਠੇ ਹੋਣ, ਅਗਰ ਕੋਈ ਵੀ ਆਈਟਮ ਜਿਹੜੀ ਰੋਕੀ ਜਾਂਦੀ ਹੈ ਉਹਦੇ ਵਾਸਤੇ ਡੈਫੀਨੇਟਲੀ ਜਿਹੜਾ ਉਹਦਾ ਓਨਰ ਆਫ ਗੁੱਡਸ ਹੈਗਾ ਉਹਨੂੰ ਨੋਟੀਫਾਈ ਕੀਤਾ ਜਾਂਦਾ ਹੈ ਕਿ ਬਈ ਇਹਨਾਂ ਆਈਟਮਾਂ ਦਾ ਕੀ ਕਰਨਾ ਚਾਹੁੰਦਾ। ਪਹਿਲਾ ਆਪਸ਼ਨ ਤੇ ਇਹ ਹੈਗਾ ਕਿ ਉਹ ਜਿਹੜੀ ਆਈਟਮ ਹੈ ਉਹ ਹੋ ਸਕਦਾ ਉਹ ਆਈਟਮ ਟ੍ਰੀਟਮੈਂਟ ਤੋਂ ਬਾਅਦ ਵਿੱਚ ਓਨਰ ਨੂੰ ਮਿਲ ਸਕਦੀ ਹੋਵੇ, ਪਰ ਟ੍ਰੀਟਮੈਂਟ ਦਾ ਖਰਚਾ ਓਨਰ ਦੇਵੇਗਾ। ਨੰਬਰ 2 ਤੇ ਉਹ ਆਈਟਮ ਜਿਹੜੀ ਹੈ ਉਹ ਪਾਬੰਦੀ ਸ਼ੁਦਾ ਹੈ, ਬਿਲਕੁਲ ਜਿਸ ਤਰ੍ਹਾਂ ਗ੍ਰੇਨ ਹੈ, ਕਣਕ ਹੈ, ਰਾਈਸ ਹੈ, ਇੱਕ ਸੀਰੀਅਸ ਚੀਜ਼ਾਂ ਮੰਨੀਆਂ ਜਾਂਦੀਆਂ ਨੇ ਜਿਹੜੀਆਂ ਕਿ ਬਾਹਰਲੀ ਕੰਟਰੀਆਂ ਤੋਂ ਕੀੜੇ ਮਕੌੜੇ ਨਾਲ ਲੈ ਕੇ ਆ ਸਕਦੀਆਂ ਨੇ, ਤਾਂ ਉਹ ਆਈਟਮ ਜਿਹੜੀਆਂ ਨੇ ਜਾਂ ਤਾਂ ਡਿਸਟਰੋਏ ਕੀਤੀਆਂ ਜਾਂਦੀਆਂ ਨੇ ਜਾਂ ਫਿਰ ਉਹਨਾਂ ਨੂੰ ਵਾਪਸ ਭੇਜਿਆ ਜਾ ਸਕਦਾ ਹੈ। ਅਗਰ ਓਨਰ ਕਵੇ ਕਿ ਮੈਂ ਇਹਦਾ ਪੋਸਟ ਡਿਲੀਵਰੀ ਵਾਪਸ ਭੇਜਣ ਦਾ ਖਰਚੇ ਨੂੰ ਤਿਆਰ ਹੈ, ਉਹ ਚੀਜ਼ਾਂ ਜਿਹੜੀਆਂ ਨੇ ਵਾਪਸ ਭੇਜੀਆਂ ਜਾ ਸਕਦੀਆਂ।
ਪਰ ਅਜਿਹਾ ਕਰਨ ਦਾ ਕਾਰਨ ਕੀ ਹੈ? ਖੇਤੀਬਾੜੀ ਮੱਛੀ ਪਾਲਣ ਅਤੇ ਜੰਗਲ ਵਿਭਾਗ ਵਿੱਚ ਯਾਤਰਾ ਨੀਤੀ ਅਤੇ ਸੰਚਾਲਨ ਦੇ ਸਹਾਇਕ ਸਕੱਤਰ ਵਿੱਕੀ ਫਿਜ਼ਰ ਨੇ ਆਸਟ੍ਰੇਲੀਆ ਐਕਸਪਲੇਨ ਨੂੰ ਦੱਸਿਆ ਕਿ ਆਸਟ੍ਰੇਲੀਆ ਦੇ ਜੈਵਿਕ ਸੁਰੱਖਿਆ ਕਾਨੂੰਨਾਂ ਨੂੰ ਦੁਨੀਆ ਦੇ ਸਭ ਤੋਂ ਸਖ਼ਤ ਕਾਨੂੰਨਾਂ ਵਿੱਚੋਂ ਇੱਕ ਮੰਨਿਆ ਜਾਂਦਾ। ਇੱਕ ਟਾਪੂ ਦੇਸ਼ ਹੋਣ ਦੇ ਨਾਤੇ ਆਸਟ੍ਰੇਲੀਆ ਬਹੁਤ ਸਾਰੇ ਕੀੜਿਆਂ ਅਤੇ ਬਿਮਾਰੀਆਂ ਨੂੰ ਅਜਿਹੇ ਕਾਨੂੰਨਾਂ ਦੇ ਕਾਰਨ ਆਪਣੇ ਦੇਸ਼ ਤੋਂ ਦੂਰ ਰੱਖਣ ਵਿੱਚ ਹੁਣ ਤੱਕ ਯੋਗ ਸਾਬਤ ਹੋਇਆ। ਖਾਣ ਪੀਣ ਦੀਆਂ ਚੀਜ਼ਾਂ, ਪੌਦੇ ਅਤੇ ਅਜਿਹੇ ਕਈ ਪਦਾਰਥ ਨੇ ਜਿਨ੍ਹਾਂ ਦੀ ਇੱਕ ਲੰਬੀ ਸੂਚੀ ਹੈ ਜਿਨ੍ਹਾਂ ਨੂੰ ਆਸਟ੍ਰੇਲੀਆ ਵਿੱਚ ਆਉਣ ਦੀ ਇਜਾਜ਼ਤ ਨਹੀਂ ਹੈ, ਕਿਉਂਕਿ ਉਹ ਕੀੜਿਆਂ ਅਤੇ ਅਜਿਹੀਆਂ ਬਿਮਾਰੀਆਂ ਨੂੰ ਆਪਣੇ ਨਾਲ ਲਿਆ ਸਕਦੇ ਨੇ ਜਾਂ ਫਿਰ ਉਹਨਾਂ ਨੂੰ ਇੱਥੇ ਡਿਸਕਾਰਡ ਕਰਨ ਤੋਂ ਬਾਅਦ ਜਾਂ ਸੁੱਟ ਦੇਣ ਤੋਂ ਬਾਅਦ ਅਜਿਹੇ ਕੀੜੇ ਜਾਂ ਬਿਮਾਰੀਆਂ ਪਨਪ ਸਕਦੀਆਂ ਨੇ ਜੋ ਕਿ ਹੁਣ ਤੱਕ ਆਸਟ੍ਰੇਲੀਆ ਦੀ ਧਰਤੀ ਉੱਤੇ ਨਹੀਂ ਆਈਆਂ। ਇਸ ਬਾਰੇ ਵਿੱਕੀ ਫਿਜ਼ਰ ਸਮਝਾਉਂਦੇ ਨੇ।
Our biosecurity status on this great big island is absolutely essential for our trade, for our community comfort, for our agricultural productivity, and for our beautiful environment and our incredible native species. That is what we are trying to protect, the economy and our community and our way of life and our environment.
ਤੇ ਜੇ ਤੁਸੀਂ ਵੀ ਆਸਟ੍ਰੇਲੀਆ ਵਿੱਚ ਬੈਠੇ ਹੋ ਤੇ ਭਾਰਤ ਤੋਂ ਆਉਣ ਵਾਲੀ ਰੱਖੜੀ ਦੀ ਉਡੀਕ ਕਰ ਰਹੇ ਹੋ ਤੇ ਆਪਣੇ ਪਰਿਵਾਰ ਅਤੇ ਦੋਸਤਾਂ ਦੇ ਨਾਲ ਇਹ ਪੋਡਕਾਸਟ ਸਾਂਝਾ ਕਰਕੇ ਇਹ ਜਾਣਕਾਰੀ ਜ਼ਰੂਰ ਸਾਂਝੀ ਕਰਿਓ। ਇਸ ਮੁੱਦੇ ਉੱਤੇ ਜੇ ਤੁਹਾਡੇ ਵੀ ਕੋਈ ਵਿਚਾਰ ਹੋਣ ਤੇ ਜ਼ਰੂਰ ਸਾਂਝਾ ਕਰੋ। SMS ਕਰਕੇ 0434997997607 4397997 ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਸ਼ਾਇਨਾ ਕਾਲਰਾ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਇਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।